आप सब माई भाई जितने भी सतगुरु जी की पवित्र हजूरी विच पहुंचे हो सारे अपनी रसना की सफलता वास्ते शब्द विच बोलन की खेचल करो। पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना ਪਵਿੱਤਰ ਬਣਾ। ਕਾਹੇ ਨਾ ਖੰਡੋ ਦੀ ਅਵਗੁਣ ਮੇਰਾ ਅਵਗੁਣ ਮੇਰਾ, ਕਾਹੇ ਨਾ ਖੰਡੋ ਦੀ ਅਵਗੁਣ ਮੇਰਾ ਅਵਗੁਣ ਮੇਰਾ, ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ, ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ, ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ, ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ, ਪ੍ਰਾਨ ਕਰਤ ਹੈ ਦੇਤੇ ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡ ਸਿਆਵਗਨ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਖਸ ਮਾਇਆ, ਚਿੰਤ ਪਾਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ, ਦੇਹ ਬੇਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ, ਕਾਹੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ, 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 ¶¶ ਆਵਗੁਣ ਮੇਰਾ ਆਵਗੁਣ ਹਾਂ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਆਵਗੁਣ ਮੇਰਾ ਬਾਹੇ ਨਾ ਖੰਡੋ ਜੀ ਆਵਗੁਣ ਮੇਰਾ ਆਵਗੁਣ ਮੇਰਾ ਬਾਹੇ ਨਾ ਖੰਡੋ ਜੀ ਆਵਗੁਣ ਮੇਰਾ ਆਵਗੁਣ ਮੇਰਾ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਪੈਰਾਂ ਨਾਲ ਚੱਲ ਕੇ ਪਹੁੰਚੇ ਹੋ ਗੁਰੂ ਦਰਬਾਰ ਵਿੱਚ, ਆਪਣੇ ਪੈਰਾਂ ਨੂੰ ਪਵਿੱਤਰ ਕੀਤਾ ਹੈ, ਸ਼ਰਧਾ ਨਾਲ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਆਪਣਾ ਮਸਤਕ ਸਫਲਾ ਬਣਾਇਆ ਹੈ। ਸਤਿਗੁਰੂ ਜੀ ਅਥਵਾ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਆਪਣੇ ਨੇਤਰ ਪਵਿੱਤਰ ਕੀਤੇ ਹਨ। ਸ਼ਬਦ ਵਿੱਚ ਬੋਲ ਕੇ ਰਸਨਾ ਸਫਲ ਬਣਾਈ ਹੈ। ਸਭ ਤੋਂ ਵੱਡੇ ਭਾਗ ਉਹਨਾਂ ਦੇ ਹਨ ਜਿਨ੍ਹਾਂ ਨੇ ਗੁਰਬਾਣੀ ਦੀ ਵਿਚਾਰ ਨੂੰ ਹਿਰਦੇ ਅੰਦਰ ਵਸਾਇਆ ਹੈ। ਆਪਣੇ ਘਰ ਦੇ ਕੰਮ ਧੰਦਿਆਂ ਨੂੰ ਸੰਕੋਚ ਕੇ ਜੋ ਆਪ ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਇੱਥੇ ਗੁਰੂ ਦਰਬਾਰ ਸਾਰ ਸੰਗਤ ਵਿੱਚ ਪਹੁੰਚੇ ਹੋ, ਆਪਣਾ ਇੱਥੇ ਪਹੁੰਚਣ ਦਾ ਸਿਰਫ ਇੱਕ ਹੀ ਪ੍ਰਯੋਜਨ ਹੈ, ਉਹ ਕਿ ਸ਼ਬਦ ਔਰ ਵਿਚਾਰ ਨਾਲ ਜੁੜਨਾ। ਇਹਦੇ ਵਾਸਤੇ ਲਾਜ਼ਮੀ ਹੈ ਕੰਸੈਂਟ੍ਰੇਸ਼ਨ, ਚਿਤਵਿਰਤੀ ਦੀ ਇਕਾਗਰਤਾ। ਪੂਰਾ ਪੂਰਾ ਲਾਭ ਉਠਾਉਣ ਵਾਸਤੇ ਬਾਕੀ ਰਹਿੰਦੇ ਸਮੇਂ ਨੂੰ ਵੀ ਸਫਲਾ ਕਰਨ ਲਈ ਆਪਣੀਆਂ ਚਿਤਵਿਰਤੀਆਂ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਔਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਆਪਾਂ ਗੁਰਬਾਣੀ ਦੇ ਕੀਰਤਨ ਉਪਰੰਤ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਸਰ ਸੰਗਤ, ਸਤਿਗੁਰੂ ਜੀ ਪੁਕਾਰ ਪੁਕਾਰ ਕੇ ਇੱਕ ਗੱਲ ਕਹਿ ਰਹੇ ਹਨ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵ ਹੈ ਫਿਰ ਨਾ ਖਾਈ ਮਹਾਂਕਾਲ, ਕੋਟ ਜਨਮ ਭ੍ਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰਪੂਰੈ ਨਾਹੀ ਉਧਾਰ ਬਾਬਾ ਨਾਨਕ ਆਖੈ ਇਹੋ ਵਿਚਾਰ। ਸਤਿਗੁਰੂ ਜੀ ਵਿਚਾਰ ਦੀ ਗੱਲ ਕਹਿ ਰਹੇ ਨੇ ਕਿ ਪੂਰੇ ਗੁਰੂ ਤੋਂ ਬਗੈਰ ਜੀਵ ਦਾ ਉਧਾਰ ਨਹੀਂ ਹੋ ਸਕਦਾ। ਐ ਇਨਸਾਨ ਤੂੰ ਕਿਸੇ ਸੰਸੇ ਵਿਚ ਨਾ ਰਹੀ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸੁਪਾਰ। ਇਸ ਸੰਸਰੇ ਸਮੁੰਦਰ ਨੂੰ ਤਰਨ ਵਾਸਤੇ ਗੁਰੂ ਦੇ ਬਖਸ਼ੇ ਸ਼ਬਦ ਰੂਪੀ ਜਹਾਜ਼ ਦੀ ਜ਼ਰੂਰਤ ਹੈ, ਨਹੀਂ ਤੇ ਤੂੰ ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਹਿਰਾਂ ਵਿਚ ਫਸ ਸਕਦਾ ਹੈ। ਕਾਮ ਕ੍ਰੋਧ ਦੇ ਤੂਫਾਨ ਤੈਨੂੰ ਫਸਾ ਸਕਦੇ ਹਨ। ਅਵਿਦਿਆ, ਅਸਮਤਾ, ਰਾਗ ਦਵੇਸ਼, ਭਿੰਨ ਵੇਸ਼ ਇਤਿਆਦਿ ਕੇ ਮਗਰਮੱਛ ਤੈਨੂੰ ਨਿਗਲ ਸਕਦੇ ਹਨ। ਤੈਨ ਚੱਲਣਾ ਹੈ ਅਗਿਆਨਤਾ ਦੇ ਕੰਢੇ ਤੋਂ, ਪਹੁੰਚਣਾ ਹੈ ਪਾਰਲੇ ਕੰਢੇ ਜੋ ਪ੍ਰਭੂ ਮਿਲਾਪ ਦਾ ਕਿਨਾਰਾ ਹੈ। ਉਸੇ ਤੱਕ ਪਹੁੰਚਣ ਵਾਸਤੇ ਇਸ ਸੰਸਾਰੀ ਸਮੁੰਦਰ ਨੂੰ ਤਰਨਾ ਪਏਗਾ। ਇਹ ਬਗੈਰ ਜਹਾਜ਼ ਤੋਂ ਨਹੀਂ ਤਰਿਆ ਜਾ ਸਕਦਾ। ਫਿਰ ਕਿਸ ਜਹਾਜ਼ ਉਪਰ ਸਵਾਰ ਹੋਣਾ ਹੈ? ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਬਖਸ਼ਿਸ਼ ਕਰੇਗਾ, ਸਤਿਗੁਰੂ ਹੈ ਬੋਹੇ ਥਾ ਵਿਰਲੈ, ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਉਹ ਆਪਣੀ ਕਿਰਪਾ ਆਪਣੀ ਰਹਿਮਤ ਦੇ ਨਾਲ ਤੈਨੂੰ ਸੰਸਾਰੀ ਸਮੁੰਦਰ ਤੋਂ ਪਾਰ ਲੰਘਾ ਕੇ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਤੱਕ ਪਹੁੰਚਾ ਦੇਵੇਗਾ। ਸਾਧ ਸੰਗਤ, ਅੱਜ ਤੱਕ ਜਿਨ੍ਹਾਂ ਨੇ ਵੀ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਹਾਸਲ ਕੀਤੀ, ਭਾਵੇਂ ਇਸ ਕਲਯੁੱਗ ਦੇ ਸਮੇਂ ਵਿਚ ਭਾਵੇਂ ਪਹਿਲਿਆਂ ਯੁੱਗਾਂ ਵਿਚ, ਜ਼ਰੂਰ ਉਨ੍ਹਾਂ ਨੇ ਕਿਸੇ ਪਾਸੋਂ ਸੇਧ ਜ਼ਰੂਰ ਲਈ। ਭਾਵੇਂ ਪੜ੍ਹ ਲਓ ਪੁਰਾਣਿਕ ਇਤਿਹਾਸ, ਰਿਸ਼ੀਆਂ ਮੁਨੀਆਂ ਅਵਤਾਰਾਂ ਦੇ ਜੀਵਨ, ਸਤਿਗੁਰੂ ਜੀ ਫੁਰਮਾਨ ਕਰਦੇ ਹਨ ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੈ ਕੋਏ। ਭਾਵੇਂ ਭਗਤਾਂ ਦੇ ਜੀਵਨ ਪੜ੍ਹ ਲਓ, ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਇਨ੍ਹਾਂ ਭਗਤਾਂ ਨੇ ਵੀ ਪੂਰੇ ਗੁਰੂ ਦੇ ਪਾਸੋਂ ਗੁਰਮੰਤਰ ਗੁਰਦੀਖਿਆ ਲਈ, ਫਿਰ ਉਨ੍ਹਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋਏ। ਉਹ ਸਾਰ ਸੰਗ ਦੂਰ ਜਾਣ ਦੀ ਜ਼ਰੂਰਤ ਹੀ ਨਹੀਂ, ਆਪਣੇ ਸਤਿਗੁਰੂ ਸਾਹਿਬਾਨ ਦੇ ਇਤਿਹਾਸ ਹੀ ਪੜ੍ਹ ਲਓ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਨਿਰੰਕਾਰ ਵਿਚ ਤੇ ਕੋਈ ਭੇਦ ਹੀ ਨਹੀਂ ਸੀ। ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ। ਉਨ੍ਹਾਂ ਨੇ ਸਮਰੱਥ ਹੋ ਕੇ ਵੀ ਇਹ ਗੁਰੂ ਧਾਰਨ ਕਰਨ ਦੀ ਮਰਿਆਦਾ ਅਦਾ ਕੀਤੀ। ਜਦੋਂ ਆਪ ਵੇਈ ਨਦੀ ਵਿਚ ਉਭੇ ਦੇ ਬਹਾਨੇ ਨਿਰੰਕਾਰ ਦੇ ਦੇਸ਼ ਸੱਚਖੰਡ ਗਏ, ਉਥੋਂ ਜਾ ਕੇ ਗੁਰਮੰਤਰ ਗੁਰਦੀਖਿਆ ਪ੍ਰਾਪਤ ਕੀਤੀ। ਫਿਰ ਤੀਸਰੇ ਦਿਨ ਮਾਤ ਲੋਕ ਤੇ ਪ੍ਰਗਟ ਹੋ ਕੇ ਆਪਣੇ ਦੁਨਿਆਵੀ ਕਾਰ ਛੱਡ ਕੇ ਕਮਰ ਕੱਸਾ ਕਰ ਲਿਆ ਸੰਸਾਰ ਦੇ ਉਧਾਰ ਵਾਸਤੇ। ਸੰਸਾਰ ਦੀ ਹਾਲਤ ਬਹੁਤ ਹੀ ਨਾਜ਼ੁਕ ਦੇਖ ਕੇ ਬਾਬਾ ਵੇਖਿਆ ਧਿਆਨ ਧਰ, ਜਗਤੀ ਸਭ ਪ੍ਰਿਥਵੀ ਦਿਸ ਆਈ। ਬਾਜੋਂ ਗੁਰੂ ਗੁਬਾਰ ਹੈ ਕਰਦੀ ਫਿਰੈ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੋਕਾਈ। ਭਾਈ ਬਾਲੇ ਔਰ ਮਰਦਾਨੇ ਨੂੰ ਆਪਣੇ ਸਾਥੀ ਬਣਾਇਆ, ਫਿਰ ਸੱਤਾਂ ਦੀਪਾਂ ਨਵਾਂ ਖੰਡਾਂ ਵਿਚ ਵਿਚਰ ਕੇ ਆਪਣੀ ਰੂਹਾਨੀਅਤ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਪਰ ਪਹਿਲਾਂ ਇਹ ਗੁਰੂ ਧਾਰਨ ਕਰਨ ਦੀ ਮਰਿਆਦਾ ਅਦਾ ਕਰਕੇ ਉਹ ਸਾਰੀ ਸੰਗਤ ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਪੜ੍ਹ ਲਓ। ਹਾਲਾਂਕਿ 72 ਸਾਲ ਦੀ ਆਯੂ ਤੱਕ ਆਪ ਬਹੁਤ ਸਾਰੇ ਸ੍ਰੇਸ਼ਟ ਕਰਮਾਂ ਵਿਚ ਪ੍ਰਵਿਰਤ ਰਹੇ, ਸਨਾਤਨੀ ਖਿਆਲਾਂ ਵਿਚ ਪ੍ਰਵਿਰਤ ਹੋਣ ਕਰਕੇ ਸਾਲ ਦੇ ਸਾਲ ਗੰਗਾ ਦਾ ਇਸ਼ਨਾਨ ਵੀ ਕਰਦੇ, ਤੀਰਥ ਯਾਤਰਾ ਦਾ ਮਹਾਤਮ ਜਾਣ ਕੇ ਇਕ ਪੱਕੀ ਮਾਲਾ ਖੋੜ ਸਮੰਤਰ ਦੀ ਵੀ ਰੋਜ਼ ਫੇਰਦੇ, ਖੋੜਸ ਮੰਤਰ 16 ਅਖਰਾ ਜਾਪ ਜਿਸ ਨੂੰ ਜਪ ਕੇ ਧਰੂ ਨੇ ਅਟਲ ਪਦਵੀ ਪ੍ਰਾਪਤ ਕੀਤੀ ਸੀ। ਨਿੰਦਨੀਆਂ ਕਰਮਾਂ ਤੋਂ ਕਰੋੜਾਂ ਕੋਹ ਦੂਰ ਰਹਿੰਦੇ, ਕਿਰਤ ਨੇਕ ਨੀਅਤੀ ਦੀ ਕਰਦੇ, ਉਹਦੇ ਵਿਚੋਂ ਕਰਦੇ ਜਥਾ ਸ਼ਕਤ ਦਾਨ। ਇਤਨਾ ਕੁਝ ਕਰਨ ਦੇ ਬਾਵਜੂਦ ਵੀ ਆਪਣੇ ਮਨ ਵਿਚ ਕੋਈ ਖਾਲੀਪਣ ਅਨੁਭਵ ਕਰਦੇ ਰਹੇ। ਮਨ ਦਾ ਇਹ ਖਾਲੀਪਣ ਕਦੋਂ ਦੂਰ ਹੋਇਆ? ਜਦੋਂ ਆਪ ਪਹੁੰਚ ਗਏ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿਚ ਖਡੂਰ ਸਾਹਿਬ, ਫਿਰ ਸਰ ਸੰਗਤ 12 ਸਾਲ ਕੀਤੀ ਆਪ ਨੇ ਗੁਰੂ ਘਰ ਦੀ ਬੜੀ ਅਣਥਕ ਸੇਵਾ। ਫਿਰ ਨਤੀਜਾ ਕੀ ਨਿਕਲਿਆ? ਨਾਨਕ ਗੁਰ ਤੇ ਗੁਰ ਹੁਆ ਵੇਖੋ ਤਿਸ ਕੀ ਰਜਾਏ, ਆਪ ਤੀਸਰੇ ਗੁਰੂ ਨਾਨਕ ਹੋ ਨਿਬੜੇ। ਫਿਰ ਉਨ੍ਹਾਂ ਨੇ ਆਪਣੀ ਉਮਤ ਨੂੰ ਆਪਣੇ ਪੈਰੋਕਾਰਾਂ ਨੂੰ ਉਪਦੇਸ਼ ਦਿੱਤਾ, ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ, ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ, ਦੇਖੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਦੇਖੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ, ਸੰਗਤ ਗੁਰੂ ਤੋਂ ਬੇਮੁਖ ਕੌਣ ਹੈ? ਜਿਸ ਨੇ ਅਜੇ ਤੱਕ ਗੁਰੂ ਦੀ ਸ਼ਰਨ ਅਖਤਿਆਰ ਨਹੀਂ ਕੀਤੀ, ਜਿਹੜਾ ਅਜੇ ਤੱਕ ਗੁਰੂ ਕੇ ਜਹਾਜ਼ ਨਹੀਂ ਚੜਿਆ, ਵਡਿਆਈ ਤੇ ਸਨਮੁਖ ਨੂੰ ਮਿਲੀ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ। ਇਹ ਸਨਮੁਖ ਦੀ ਪਰਿਭਾਸ਼ਾ ਹੈ। ਗੁਰਬਿਨਾ ਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਦੂਸਰੇ ਪਾਸੇ ਵਿਮੁਖਾਂ ਦਾ ਕੀ ਹਸ਼ਰ ਹੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ। ਉਦਾਹਰਣ ਵੀ ਹੈ, ਸਾਰ ਸੰਗਤ ਬੇਅੰਤ ਹੀ ਦਿੱਤੀਆਂ ਜਾ ਸਕਦੀਆਂ ਹਨ। ਆਪਣੀਆਂ ਸੁਰਤਾਂ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿਚ ਲੈ ਜਾਓ। ਸੰਸਾਰ ਦਾ ਉਧਾਰ ਕਰਦੇ ਕਰਦੇ ਗੁਰੂ ਬਾਬਾ ਜੀ ਸਿਆਲਕੋਟ ਸ਼ਹਿਰ ਪਹੁੰਚ ਗਏ ਹਨ। ਭਾਈ ਮਰਦਾਨੇ ਨੂੰ ਇੱਕ ਟਕਾ ਦਿੰਦੇ ਹਨ, ਮਰਦਾਨਿਆਂ ਜਾਂ ਸ਼ਹਿਰ ਦੇ ਵਿਚ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆ। ਭਾਈ ਮਰਦਾਨਾ ਚੱਲ ਪੈਂਦਾ ਸ਼ਹਿਰ ਵੱਲ ਨੂੰ, ਸੋਚ ਰਿਹਾ ਵੀ ਇਹ ਸੌਦਾ ਕਦੀ ਦੇਖਿਆ ਤੇ ਹੈ ਨੀ ਵੀ ਦੁਕਾਨਾਂ ਤੇ ਵਿਕਦਾ ਹੋਵੇ। ਪਰ ਗੁਰੂ ਬਾਬਾ ਜੀ ਦੇ ਵਚਨਾਂ ਪਰ ਪ੍ਰਤੀਤ ਸੀ, ਹੁਣ ਜਿਹੜੀ ਵੀ ਦੁਕਾਨ ਤੇ ਜਾਂਦਾ ਉਸ ਦੁਕਾਨਦਾਰ ਨੂੰ ਟਕਾ ਦਿੰਦਾ ਲੈ ਵੀ ਪ੍ਰੀਮੀਅਮ ਨੂੰ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ ਦੇ, ਦੋ ਪੈਸਿਆਂ ਦਾ ਟਕਾ ਹੁੰਦਾ ਹੈ। ਉਹ ਦੁਕਾਨਦਾਰ ਬੜਾ ਹੈਰਾਨ ਹੁੰਦਾ, ਬਾਬਾ ਜੀ ਇਹ ਸੌਦਾ ਦੁਕਾਨਾਂ ਤੋਂ ਮਿਲਣ ਵਾਲਾ ਨਹੀਂ। ਭਾਈ ਮਰਦਾਨਾ ਅੱਗੇ ਲੰਘ ਜਾਂਦਾ, ਦੂਸਰੇ ਦੁਕਾਨਦਾਰ ਪਾਸ ਜਾ ਕੇ ਵੀ ਟਕਾ ਦੇ ਕੇ ਇਹੋ ਹੀ ਸਵਾਲ ਕਰਦਾ। ਕਈ ਭਾਈ ਮਰਦਾਨੇ ਦਾ ਮਜ਼ਾਕ ਹੀ ਉਡਾਉਂਦੇ ਨੇ। ਖੈਰ ਫਿਰਦਾ ਫਿਰਦਾ ਭਾਈ ਮਰਦਾਨਾ ਇੱਕ ਇਹੋ ਜਿਹੀ ਦੁਕਾਨ ਤੇ ਪਹੁੰਚ ਜਾਂਦਾ ਜਿੱਥੇ ਬੈਠਾ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਖੱਤਰੀ ਘਰਾਣੇ ਦਾ ਜਨਮ ਹੈ, ਨਾਮ ਹੈ ਮੂਲਾ। ਉਸਨੂੰ ਵੀ ਭਾਈ ਮਰਦਾਨੇ ਨੇ ਟਕਾ ਦਿੱਤਾ, ਲੈ ਵੀ ਗੁਰਮੁਖਾ ਮੈਨੂੰ ਇੱਕ ਪੈਸੇ ਦਾ ਸੱਚ ਔਰ ਇੱਕ ਪੈਸੇ ਦਾ ਝੂਠ ਦੇ। ਇਹ ਮਹਾਂਪੁਰਖਾਂ ਸਾਧੂਆਂ ਦੀ ਸੋਭਤ ਕਰਨ ਵਾਲਾ ਸੀ। ਉਹ ਟਕਾ ਲੈ ਕੇ ਇੱਕ ਕਾਗਜ਼ ਦੇ ਟੁਕੜੇ ਉੱਪਰ ਲਿਖ ਦਿੰਦਾ, ਮਰਨਾ ਸੱਚ ਜਿਉਣਾ ਝੂਠ। ਭਾਈ ਮਰਦਾਨਾ ਕਾਗਜ਼ ਦਾ ਟੁਕੜਾ ਲੈ ਕੇ ਆ ਜਾਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ। ਗੁਰੂ ਬਾਬਾ ਜੀ ਪੜ੍ਹਦੇ ਹਨ ਜੋ ਕੁਝ ਕਾਗਜ਼ ਤੇ ਲਿਖਿਆ, ਮਰਦਾਨਿਆਂ ਬੜਾ ਖਰਾ ਸੌਦਾ ਲਿਆਇਆ, ਇਉਂ ਕਰ ਜਿਸਨੇ ਤੈਨੂੰ ਸੌਦਾ ਦਿੱਤਾ ਉਸਨੂੰ ਵੀ ਬੁਲਾ ਲਿਆ। ਦੂਸਰੀ ਵਾਰ ਫਿਰ ਗਿਆ ਭਾਈ ਮਰਦਾਨਾ ਮੂਲੇ ਦੇ ਪਾਸ ਵੀ ਪ੍ਰੇਮੀਆਂ ਤੇਰਾ ਕੋਈ ਪੂਰਵੜਾ ਸੰਸਕਾਰ ਜਾਗ ਪਿਆ ਤੈਨੂੰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯਾਦ ਕੀਤਾ ਹੈ। ਦੁਕਾਨ ਬੰਦ ਕਰਕੇ ਪਹੁੰਚ ਜਾਂਦਾ ਮੂਲਾ ਗੁਰੂ ਬਾਬਾ ਜੀ ਦੇ ਪਾਸ, ਨਮਸਕਾਰ ਕਰਦਾ, ਸਨਮੁਖ ਬੈਠ ਜਾਂਦਾ। ਪੁੱਛਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰਮੁਖਾ ਸਿਰਫ ਕਾਗਜ਼ ਤੇ ਲਿਖਣਾ ਹੀ ਜਾਣਦਾ ਜਾਂ ਮਰਨ ਨੂੰ ਸੱਚ ਸਮਝਿਆ ਵੀ ਹੈ? ਇਸਨੇ ਅਰਜ਼ ਕੀਤੀ, ਗਰੀਬ ਨਿਵਾਦ, ਮੈਂ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰਦਾ ਹਾਂ, ਉਹਨਾਂ ਪਾਸੋਂ ਸੁਣਿਆ ਹੈ ਵੀ ਜੀਵਨ ਚਾਰ ਦਿਹਾੜੇ ਦਾ ਹੈ ਔਰ ਮੌਤ ਇੱਕ ਹਕੀਕਤ ਹੈ ਜਿਹੜੀ ਹਰ ਕਿਸੇ ਨੂੰ ਜ਼ਰੂਰ ਆਉਂਦੀ ਹੈ। ਜੀਵਨ ਦਾ ਤੇ ਭਰੋਸਾ ਕੋਈ ਨਹੀਂ, ਪਰ ਮੌਤ ਦਾ ਭਰੋਸਾ ਹੈ, ਜ਼ਰੂਰ ਆਏਗੀ। ਸਰ ਸੰਗ ਦੁਨੀਆਂ ਤੇ ਜੇ ਕੋਈ ਗੱਲ ਨਿਸ਼ਚਿਤ ਕਹੀ ਜਾ ਸਕਦੀ ਹੈ ਉਹ ਹੈ ਮੌਤ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੂਲੇ ਦੇ ਪਾਸੋਂ ਗੱਲ ਸੁਣ ਕੇ ਕਿਹਾ, ਮੁੰਡਿਆ ਠੀਕ ਹੈ, ਮੌਤ ਨੂੰ ਸੱਚ ਕਹਿਣ ਦੇ ਨਾਲ ਹੀ ਗੱਲ ਨਹੀਂ ਬਣਦੀ ਵੀ ਦਰ ਹਕੀਕਤ ਜਿਤਨੀ ਦੇਰ ਤੱਕ ਸਹੀ ਮਾਇਨੇ ਚ ਇਸ ਨੂੰ ਸੱਚ ਨਹੀਂ ਜਾਣਿਆ ਜਾਂਦਾ, ਮੌਤ ਨੂੰ ਹਰ ਦਮ ਹਰ ਪਲ ਯਾਦ ਨਹੀਂ ਰੱਖਿਆ ਜਾਂਦਾ, ਫਿਰ ਪਰਮੇਸ਼ੁਰ ਯਾਦ ਨਹੀਂ ਰਹਿੰਦਾ। ਮੌਤ ਨੂੰ ਯਾਦ ਰੱਖਣਾ ਇਹ ਪਰਮੇਸ਼ੁਰ ਨੂੰ ਯਾਦ ਰੱਖਣ ਦਾ ਇੱਕ ਫਾਰਮੂਲਾ ਹੈ। ਪਰਮੇਸ਼ੁਰ ਦੀ ਮਾਇਆ ਐਸੀ ਪ੍ਰਬਲ ਹੈ, ਇਹਦੇ ਜ਼ੇਰੇ ਅਸਰ ਹੋ ਕੇ ਜੀਵ ਨੇ ਪਤਾ ਹੁੰਦਿਆਂ ਸੁਣਦਿਆਂ ਵੀ, ਗੁਰਬਾਣੀ ਜਾਂ ਹੋਰ ਧਰਮ ਸ਼ਾਸਤਰਾਂ ਦਾ ਅਧਿਐਨ ਕਰਨ ਦੇ ਬਾਵਜੂਦ ਵੀ ਮੌਤ ਵਿਸਾਰ ਦਿੱਤੀ ਹੋਈ ਹੈ। ਸਰਸੰਗਤ ਕੌਣ ਨਹੀਂ ਜਾਣਦਾ ਕਿ ਮੌਤ ਇੱਕ ਦਿਨ ਆਉਣੀ ਹੈ, ਪਰ ਅਸਚਰਜ ਗੱਲ ਇਹ ਹੈ ਇਸ ਹਕੀਕਤ ਨੂੰ ਸਮਝਦੇ ਜਾਣਦੇ ਬੁੱਝਦੇ ਹੋਏ ਵੀ ਆਪਾਂ ਇਸ ਹਕੀਕਤ ਵੱਲੋਂ ਅੱਖਾਂ ਮੀਟੀ ਬੈਠੇ ਹਾਂ। ਸਾਧੂ ਰਚਨਾ ਰਾਮ ਬਨਾਈ, ਆਪਾਂ ਆਪਣੇ ਸੰਬੰਧੀਆਂ ਮਿੱਤਰਾਂ ਦੋਸਤਾਂ ਨੂੰ ਸੰਸਾਰ ਤੋਂ ਜਾਂਦਿਆਂ ਨੂੰ ਦੇਖਦੇ ਹਾਂ ਜ਼ਰੂਰ, ਪਰ ਆਪਣੀ ਮੌਤ ਯਾਦ ਨਹੀਂ, ਆਪਣੇ ਆਪ ਨੂੰ ਸਥਿਰ ਮੰਨੀ ਬੈਠੇ ਹਾਂ। ਕੋਈ ਸੰਬੰਧੀ ਇਸ ਸੰਸਾਰ ਤੋਂ ਕੂਚ ਕਰ ਜਾਂਦਾ, ਉਸਦੀ ਪ੍ਰਾਪਰਟੀ ਨੂੰ ਹੜੱਪ ਕਰਨ ਵਾਸਤੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਇਹ ਨਹੀਂ ਸੋਚਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੀ ਓਏ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੀ ਓਏ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ ਗੁਰਸਿੱਖਾਂ ਨੇ, ਸੱਚੇ ਪਾਤਸ਼ਾਹ ਜੀਵ ਨੇ ਮੌਤ ਵਿਸਾਰ ਕਿਉਂ ਦਿੱਤੀ ਹੈ? ਸਤਿਗੁਰੂ ਜੀ ਕਹਿਣ ਲੱਗੇ ਵੀ ਤ੍ਰਿਸ਼ਨਾ ਦੇ ਜ਼ੇਰੇ ਅਸਰ ਹੋ ਕੇ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਇਹੋ ਕੁਝ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿ ਰਹੇ ਨੇ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠਾ ਲਾਲਚ ਲੱਗ ਕੇ ਨਹਿ ਮਰਨ ਪਛਾਣਾ। ਜੀ ਨਹੀਂ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ ਨਹੀਂ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ ਲੱਭ ਕੇ ਨਹੀਂ ਮਰਨ ਪਛਾਣਦਾ, ਝੂਠੇ ਲਾਲਚ ਲੱਗ ਕੇ ਬੰਦਾ ਸਰ ਸੰਗਤ ਮੌਤ ਇੱਕ ਐਸਾ ਇਮਤਿਹਾਨ ਹੈ ਜਿਹੜਾ ਸਾਰਿਆਂ ਦੀ ਪੈਣਾ ਹੈ, ਪਰ ਕੋਈ ਵੀ ਇਹਦੇ ਵਾਸਤੇ ਤਿਆਰ ਨਹੀਂ। ਮਰਨ ਵਾਸਤੇ ਕੋਈ ਤਿਆਰੀ ਨਹੀਂ ਕਰਦਾ, ਆਪਣੇ ਆਪ ਨੂੰ ਚਿਰੰਜੀਵ ਬਣਾਉਣ ਵਾਸਤੇ ਲੱਖ ਯਤਨ ਕਰਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਉਹ ਸਮਾਂ ਮੇਰੇ ਤੇ ਆਵੇ, ਪਰ ਆਉਂਦਾ ਸਾਰਿਆਂ ਤੇ ਹੀ ਹੈ। ਬਾਂਛਤ ਨਾਹੀਂ ਸੋ ਵੇਲਾ ਆਈ, ਇਹਨਾਂ ਗਰੀਬ ਦੀ ਲਿਹਾਜ਼ ਕਰਦਾ ਹੈ, ਨਾ ਅਮੀਰ ਦੀ, ਨਾ ਰਾਜੇ ਰਾਣੇ ਚੱਕਰਵਰਤੀ ਬਾਦਸ਼ਾਹ ਦੀ, ਧਨਵੰਤਾ ਅਰ ਨਿਰਧਨ ਮੰਨਈ ਤਾਂ ਕਿ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰਮ ਵਾਰੈ ਐਸੋ ਕਾਲ ਵਡਾਨੀ ਦੇ। ਪਰ ਸਾਰ ਸੰਗਤ ਉਹਦੀ ਖੇਡ ਐਸੀ ਬਣਾਈ ਹੈ, ਯਤਨ ਕਰਨ ਦੇ ਬਾਵਜੂਦ ਵੀ ਉਹਦੇ ਅੱਗੇ ਪੇਸ਼ ਕਿਸੇ ਦੀ ਨਹੀਂ ਜਾਂਦੀ। ਬਾਦਸ਼ਾਹ ਸਿਕੰਦਰ ਸਾਰ ਸੰਗਤ ਸਾਰੀ ਦੁਨੀਆਂ ਦਾ ਫਾਤਿਹਾ ਮੰਨਿਆ ਗਿਆ ਹੈ। ਜਦੋਂ ਉਸਨੇ ਸਾਰੀ ਦੁਨੀਆਂ ਨੂੰ ਸਰ ਕਰ ਲਿਆ, ਫਿਰ ਸੁਪਨੇ ਲੈਣ ਲੱਗਿਆ ਕਿ ਮੈਂ ਚਿਰੰਜੀਵ ਹੋ ਜਾਵਾਂ। ਬੜੇ ਯਤਨ ਕੀਤੇ, ਕਿਸੇ ਨੇ ਦੱਸਿਆ ਵੀ ਕਿ ਦੇਵ ਲੋਕ ਵਿਚ ਅੰਮ੍ਰਿਤ ਦਾ ਕੁੰਡ ਹੈ, ਉਥੇ ਜਾ ਕੇ ਅੰਮ੍ਰਿਤ ਦਾ ਬੁੱਕ ਭਰ ਕੇ ਪੀ, ਤੈਨੂੰ ਚਿਰੰਜੀਵ ਅਵਸਥਾ ਮਿਲ ਜਾਏਗੀ। ਬੜੀ ਖੇਚਲ ਝੱਲ ਕੇ, ਬੜਾ ਵਿੜਾ ਬਿਖੜਾ ਲੰਮਾ ਪੈਂਡਾ ਤੈਅ ਕਰਕੇ ਪਹੁੰਚ ਵੀ ਗਿਆ ਦੇਵ ਲੋਕ ਵਿਚ। ਪਰ ਜਦੋਂ ਅੰਮ੍ਰਿਤ ਦਾ ਬੁੱਕ ਭਰ ਕੇ ਪੀਣ ਲੱਗਿਆ, ਉਸ ਦੇ ਨਾਲ ਛਲ ਹੋਇਆ। ਸਾਹਮਣੇ ਬੈਠੀ ਇੱਕ ਗਿਰਜ ਉਸ ਦੇ ਵੱਲ ਦੇਖ ਕੇ ਹੱਸਣ ਲੱਗੀ। ਬਾਦਸ਼ਾਹ ਸਿਕੰਦਰ ਨੇ ਜਦੋਂ ਸਾਹਮਣੇ ਨਿਗਾਹ ਮਾਰੀ, ਇੱਕ ਗਲੇ ਸੜਿਅੰਗਾਂ ਵਾਲੀ ਗਿਰਜ ਬੈਠੀ ਇਨਸਾਨਾਂ ਵਾਂਗ ਹੱਸ ਰਹੀ ਹੈ। ਬੜਾ ਦੇਖ ਕੇ ਉਸਨੂੰ ਭੈ ਭੀਤ ਹੋਇਆ। ਕਹਿਣ ਲੱਗਾ, ਤੂੰ ਕੋਈ ਚੁੜੇਲ ਹੈ, ਕੋਈ ਬਲਾ ਹੈ, ਕੋਈ ਡੈਣ ਹੈ, ਮੈਨੂੰ ਦੇਖ ਕੇ ਕਿਉਂ ਹੱਸ ਰਹੀ ਹੈ? ਕਹਿਣ ਲੱਗੀ, ਇਹ ਬਾਦਸ਼ਾਹ ਤਾਂ ਇਸ ਗੱਲ ਤੋਂ ਕੀ ਲੈਣਾ ਹੈ, ਜਿਸ ਕੰਮ ਵਾਸਤੇ ਇੱਥੇ ਆਇਆ ਹੈ ਕਿ ਪਾਣੀ ਪੀ ਔਰ ਆਪਣਾ ਰਸਤਾ ਫੜ, ਮੈਂ ਹੱਸਾਂ ਜਾਂ ਰੋਵਾਂ ਤੈਨੂੰ ਕੀ ਮਤਲਬ? ਸਿਕੰਦਰ ਬਾਦਸ਼ਾਹ ਕਹਿਣ ਲੱਗਾ, ਪਹਿਲਾਂ ਦੱਸ ਤੇਰੇ ਹੱਸਣ ਦਾ ਕਾਰਨ ਕੀ ਹੈ, ਤੇਰੀ ਐਸੀ ਭੈੜੀ ਹਾਲਤ ਕਿਵੇਂ ਹੋਈ ਹੈ? ਕਹਿਣ ਲੱਗੀ, ਐ ਸਿਕੰਦਰ ਬਾਦਸ਼ਾਹ, ਮੈਂ ਵੀ ਕਿਸੇ ਵੇਲੇ ਇਸ ਅੰਮ੍ਰਿਤ ਦੀ ਸ਼ੋਹਰਤ ਨੂੰ ਸੁਣਿਆ, ਫਿਰ ਮੈਂ ਵੀ ਬੜੀ ਖੇਚਲ ਝੱਲ ਕੇ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੀ, ਬਸ ਇੱਥੇ ਆ ਕੇ ਇਸ ਭੈੜੇ ਪਾਣੀ ਦਾ ਇੱਕ ਬੁੱਕ ਭਰ ਕੇ ਪੀ ਲਿਆ, ਇਹ ਮੇਰੀ ਹਾਲਤ ਹੋ ਗਈ ਹੈ। ਪੰਖ ਏਕ ਤਨ ਨਾ ਰਹਿਓ, ਰਗਤ ਨਾ ਰਹਿਓ ਸਰੀਰ। ਸਾਹਿਬ ਗੁਰੂ ਕਰਨਗੇ ਤਰਪਾਰਸ਼ਾਹ ਨੇ ਇਸ ਪ੍ਰਕਰਨ ਦਾ ਜ਼ਿਕਰ ਕੀਤਾ ਹੈ। ਉਹ ਗਿਰਜ ਕਹਿ ਰਹੀ ਹੈ, ਪੰਖ ਏਕ ਤਨ ਨਾ ਰਹਿਓ, ਸਰੀਰ ਤੇ ਖੰਭ ਇੱਕ ਵੀ ਨਹੀਂ ਰਿਹਾ, ਖੂਨ ਦੀ ਇੱਕ ਬੂੰਦ ਵੀ ਬਾਕੀ ਨਹੀਂ ਰਹੀ, ਰਗਤ ਨਾ ਰਹਿਓ ਸਰੀਰ। ਫਿਰ ਹਾਲਤ ਐਸੀ ਹੈ, ਇਧਰ ਮੌਤ ਵੀ ਨਹੀਂ ਆਉਂਦੀ, ਤਨ ਨਾ ਛੁੱਟ ਤੂੰ ਦੁੱਖ ਸੇ ਜੀਤ ਜਬ ਤੇ ਪੀਓ ਕੁਨੀਰ। ਜਦੋਂ ਤੂੰ ਇਹ ਭੈੜਾ ਪਾਣੀ ਪੀ ਲਿਆ, ਉਦੋਂ ਤੂੰ ਮੈਨੂੰ ਕੋਹੜ ਹੋ ਗਿਆ, ਨਾ ਮੌਤ ਆਉਂਦੀ ਹੈ, ਸਰੀਰ ਦੀ ਹਾਲਤ ਹੈ ਬੜੀ ਨਾਜ਼ੁਕ, ਤੂੰ ਸਾਹਮਣੇ ਦੇਖ ਹੀ ਰਿਹਾ। ਹੁਣ ਮੇਰੇ ਹੱਸਣ ਦਾ ਕਾਰਨ ਇਹ ਹੈ ਕਿ ਤੂੰ ਵੀ ਇਸ ਭੈੜੇ ਪਾਣੀ ਦਾ ਬੁੱਕ ਭਰ ਕੇ ਪੀ ਔਰ ਮੇਰੇ ਜੈਸਾ ਮੇਰਾ ਸਾਥੀ ਬਣ ਕੇ ਇੱਥੇ ਬੈਠ। ਪਹਿਲਾਂ ਮੈਂ ਇਕੱਲੀ ਸੀ, ਦੋ ਹੋ ਜਾਵਾਂਗੇ। ਸਾਰ ਸੰਗ ਜਦੋਂ ਬਾਦਸ਼ਾਹ ਸਿਕੰਦਰ ਨੇ ਇਹ ਗੱਲ ਸੁਣੀ, ਬਸ ਅੰਮ੍ਰਿਤਰਾ ਭਰਿਆ ਭਰਾਇਆ ਬੁੱਕ ਉੱਥੇ ਢੇਰੀ ਕਰ ਦਿੱਤਾ। ਸ਼ਾਹ ਸਿਕੰਦਰ ਭਾਲੇ ਆਵੇ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਪੀਤੋਸ ਨਹੀਂ ਪਿਆਲਾ ਆਪਣੋ ਦਸਤ ਭਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਵਾਂਝਾ ਰਹਿ ਗਿਆ, ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਫਿਰ ਸਾਰ ਸੰਗਤ ਉਹੋ ਹੀ ਬਾਦਸ਼ਾਹ ਸਿਕੰਦਰ ਜਿਹੜਾ ਚਿਰੰਜੀਵ ਹੋਣ ਦੇ ਸੁਪਨੇ ਲੈ ਰਿਹਾ ਸੀ, ਜਦੋਂ ਵਾਪਸ ਜਾ ਰਿਹਾ ਯੂਨਾਨ ਨੂੰ, ਅਜੇ 30-32 ਸਾਲ ਦੀ ਆਯੂ ਹੈ, ਕੋਈ ਐਸੀ ਨਾ ਮੁਰਾਦ ਬਿਮਾਰੀ ਚੰਬੜੀ, ਬਸ ਜਾਣ ਲਬਾਂ ਤੇ ਆ ਗਈ। ਇਸਨੇ ਵੀ ਸਮਝ ਲਿਆ ਵੀ ਹੁਣ ਤੇ ਮੈਂ ਕੁਝ ਪਲਾਂ ਦਾ ਹੀ ਪ੍ਰਾਹੁਣਾ ਹਾਂ। ਜਿਤਨੇ ਇਸਦੇ ਪਾਸ ਵੈਦ ਹਕੀਮ ਸਨ, ਉਹਨਾਂ ਨੂੰ ਕਹਿਣ ਲੱਗਾ ਵੀ ਮੈਂ ਤੁਹਾਥੋਂ ਜ਼ਿਆਦਾ ਆਯੂ ਨਹੀਂ ਮੰਗਦਾ, ਵੀ ਮੇਰੇ ਉੱਪਰ ਰਹਿਮ ਕਰੋ, ਮੈਨੂੰ ਇਤਨੇ ਕੁ ਸਵਾਸ ਇਤਨੀ ਕੁ ਆਯੂ ਦੇ ਦਿਓ, ਮੈਂ ਜਾ ਕੇ ਇੱਕ ਵਾਰ ਆਪਣੀ ਮਾਤਾ ਨੂੰ ਮਿਲ ਲਵਾਂ। ਜਦੋਂ ਮੈਂ ਯੂਨਾਨ ਤੋਂ ਚੱਲਿਆ ਸੀ, ਆਪਣੀ ਮਾਤਾ ਨੂੰ ਇਹ ਗੱਲ ਕਹਿ ਕੇ ਮੈਂ ਸਾਰੇ ਸੰਸਾਰ ਨੂੰ ਫਤਿਹ ਕਰਕੇ ਵਾਪਸ ਆਵਾਂਗਾ, ਮੈਂ ਆਪਣੀ ਮਾਤਾ ਦੇ ਨਾਲ ਆਪਣਾ ਵਚਨ ਪੂਰਾ ਕਰ ਲਵਾਂ, ਤੁਸੀਂ ਮੈਨੂੰ ਇਤਨੀ ਆਯੂ ਦੇ ਦਿਓ, ਇਤਨੇ ਕੁ ਸਵਾਸ ਬਖਸ਼ ਦਿਓ ਕਿਸੇ ਨਾ ਕਿਸੇ ਤਰੀਕੇ, ਉਹਨਾਂ ਬਦਲੇ ਮੈਂ ਤੁਹਾਨੂੰ ਦੁਨੀਆਂ ਦਾ ਅੱਧਾ ਰਾਜ ਦੇਣ ਵਾਸਤੇ ਤਿਆਰ ਹਾਂ। ਸਰ ਸੰਗਤ ਲਾਚਾਰ ਹੋ ਕੇ ਉਹ ਵੈਦ ਹਕੀਮ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਤੁਸੀਂ ਇਤਨੇ ਸਵਾਸਾਂ ਬਦਲੇ ਅੱਧੇ ਰਾਜ ਦੀ ਗੱਲ ਕਰ ਰਹੇ ਹੋ, ਅਸੀਂ ਤੁਹਾਨੂੰ ਸਾਰੀ ਦੁਨੀਆਂ ਦੇ ਰਾਜ ਬਦਲੇ ਇੱਕ ਸਵਾਸ ਵੀ ਮੁੱਲ ਨਹੀਂ ਦੇ ਸਕਦੇ। ਫਿਰ ਸਾਰ ਸੰਗਤ ਉਹ ਹੀ ਬਾਦਸ਼ਾਹ ਸਿਕੰਦਰ ਤਰਨਜੀਵ ਹੋਣ ਦੇ ਸੁਪਨੇ ਲੈਣ ਵਾਲਾ ਵਾਪਸ ਯੂਨਾਨ ਵੀ ਨਹੀਂ ਪਹੁੰਚ ਸਕਿਆ, ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਕਹਿੰਦੇ ਇਸਦੀ ਮਾਤਾ ਨੂੰ ਪਤਾ ਲੱਗਿਆ, ਇਹ ਪਹੁੰਚੀ ਆਪਣੇ ਪੁੱਤਰ ਦੀ ਕਬਰ ਤੇ, ਵਹਿਣ ਪਾ ਰਹੀ ਹੈ, ਇਸਦੀਆਂ ਚੀਖਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਹੈ। ਰੋਵੇ ਸ਼ਾਹ ਸਿਕੰਦਰ ਦੀ ਮਾਂ, ਰੋੜ ਗਿਆ ਪੁੱਤ ਬੇੜੇ ਨੂੰ। ਸਰ ਸੰਗਤ ਆਪਣੇ ਪੁੱਤਰ ਦਾ ਨਾਂ ਲੈ ਲੈ ਕੇ ਬਾਰ ਬਾਰ ਪੁਕਾਰ ਰਹੀ ਹੈ। ਕਹਿੰਦੇ ਕੋਈ ਗੈਬੀ ਆਵਾਜ਼ ਆਈ, ਐ ਮਾਤਾ ਮੈਨੂੰ ਤਾਂ ਦੱਸ ਕਿਹੜੇ ਸਿਕੰਦਰ ਨੂੰ ਆਵਾਜ਼ਾਂ ਮਾਰ ਰਹੀ ਹੈ। ਹੈਰਾਨ ਹੋ ਕੇ ਕਹਿਣ ਲੱਗੀ, ਮੇਰੇ ਪੁੱਤਰ ਤੋਂ ਬਗੈਰ ਸੰਸਾਰ ਤੇ ਕੋਈ ਹੋਰ ਸਿਕੰਦਰ ਵੀ ਹੋਇਆ? ਫਿਰ ਆਵਾਜ਼ ਆਈ, ਮਾਈ ਤੂੰ ਕਿਹੜੇ ਭੁਲੇਖੇ ਵਿੱਚ ਫਿਰ ਰਹੀ ਹੈ? ਤੇਰੇ ਪੁੱਤਰ ਜੈਸੇ ਚੱਕਰਵਰਤੀ ਬਾਦਸ਼ਾਹ ਸੰਸਾਰ ਤੇ ਇਤਨੇ ਹੋ ਕੇ ਚਲੇ ਗਏ ਨੇ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਇੱਕ ਪੈਰ ਚੁੱਕੇਗੀ ਤੇਰੇ ਪੁੱਤਰ ਜੈਸੇ ਬਾਦਸ਼ਾਹ ਦੀ ਕਬਰ ਤੇ ਟਿੱਕੇਗਾ, ਦੂਸਰਾ ਪੈਰ ਚੁੱਕੇਗੀ ਫਿਰ ਅਗਲਾ ਉਹਦੇ ਵਜ਼ੀਰ ਦੀ ਕਬਰ ਤੇ ਟਿੱਕੇਗਾ। ਹੋਰ ਤੇ ਕਹਿਣਾ ਹੀ ਕੀ ਆ, ਸੰਸਾਰ ਤੇ ਤੇਰੇ ਪੁੱਤਰ ਸਿਕੰਦਰ ਜੈਸੇ ਚੱਕਰਵਰਤੀ ਬਾਦਸ਼ਾਹ ਹੀ ਇਤਨੇ ਹੋ ਕੇ ਤੁਰ ਗਏ ਨੇ। ਇਸ ਕਰਕੇ ਤੂੰ ਉਸ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਆਪਣਾ ਬਾਕੀ ਰਹਿੰਦਾ ਜਨਮ ਸਫਲਾ ਕਰ। ਤੇਰੇ ਪੁੱਤਰ ਨੂੰ ਤੇ ਜਿਤਨੀ ਆਯੂ ਮਿਲੀ ਸੀ ਉਹ ਭੋਗ ਕੇ ਸੰਸਾਰ ਤੋਂ ਕੂਚ ਕਰ ਗਿਆ। ਜਦੋਂ ਤੇਰੇ ਪੁੱਤਰ ਸਿਕੰਦਰ ਜੈਸੇ ਸੰਸਾਰ ਤੇ ਨਹੀਂ ਰਹੇ, ਫਿਰ ਹੋਰ ਰਹਿਣਾ ਕਿਸਨੇ ਹੈ? ਸਰ ਸੰਗਤ ਭਾਵ ਸਮਰ ਦੇ ਕਰਤਾ ਪੰਡਿਤ ਗੁਲਾਬ ਸਿੰਘ ਜੀ ਦਾ ਕਥਨ ਹੈ, ਜਿਨ ਕੇ ਰਥ ਨੇਮ ਦਰਾਰਨ ਸੇ ਸਤ ਸਾਗਰ ਹੈ ਅਬ ਲੋ ਜਗ ਮਾਹੀ। ਸੰਸਾਰ ਤੇ ਇਤਨੇ ਬਲੀ ਰਾਜੇ ਹੋ ਕੇ ਤੁਰ ਗਏ, ਕਹਿੰਦੇ ਜਿਨ੍ਹਾਂ ਦੇ ਰਾਥੀ ਇਤਨੇ ਵੱਡੇ ਸਨ, ਉਹਨਾਂ ਦੇ ਪਹੀਆਂ ਦੇ ਨਾਲ ਇਤਨੇ ਵਿਸ਼ਾਲ ਸਮੁੰਦਰ ਬਣ ਗਏ। ਇਹ ਸਾਰ ਸੰਗਤ ਪੁਰਾਣਕ ਕਥਾਵਾਂ ਨੇ। ਫਿਰ ਕਹਿੰਦੇ ਇੱਕ ਰਾਜਾ ਐਸਾ ਹੋਇਆ, ਉਸਨੇ ਪਹਿਲਾਂ ਤੇ ਪਰਬਤਾਂ ਦੇ ਖੰਭ ਕੱਟੇ। ਕਹਿੰਦੇ ਪਹਿਲਾਂ ਪਰਬਤ ਉੱਡਦੇ ਉੱਡਦੇ ਕਦੀ ਕਿਸੇ ਸ਼ਹਿਰ ਨੂੰ ਜਾ ਦੱਬਦੇ, ਕਦੀ ਕਿਸੇ ਸ਼ਹਿਰ ਨੂੰ ਜਾ ਦੱਬਦੇ। ਉਸ ਬਲੀ ਰਾਜੇ ਨੇ ਪਹਿਲਾਂ ਤੇ ਆਪਣੇ ਤਿੱਖੇ ਤੀਰਾਂ ਦੇ ਨਾਲ ਉਹਨਾਂ ਪਰਬਤਾਂ ਦੇ ਖੰਭ ਕੱਟੇ, ਉਹਨਾਂ ਨੂੰ ਜ਼ਮੀਨ ਤੇ ਗਿਰਾਇਆ, ਫਿਰ ਧਨਸ ਦੇ ਗੋਸ਼ ਦੇ ਨਾਲ ਉਹ ਪਰਬਤ ਚੁੱਕ ਕੇ ਤੇ ਡਗਾਏ ਇਕੱਠੇ ਕਰ ਦਿੱਤੇ। ਜਿਸ ਤਰ੍ਹਾਂ ਕੋਈ ਮਿੱਟੀ ਦੀ ਢੇਰੀ ਲਾ ਦੇਵੇ। ਐਸੇ ਤੇਜ ਪ੍ਰਤਾਪੀ ਰਾਜੇ ਸੰਸਾਰ ਤੇ ਹੋ ਕੇ ਤੁਰ ਗਏ, ਜਿਨ ਚਾਪਨ ਗੋਸ਼ਨ ਕੇ ਬਲ ਤੇ ਸਭ ਸੈਲ ਬਟੋਰ ਧਰੇ ਧਰਮ ਮਾਹੀ। ਸੁਰ ਰਾਜ ਡਰੇ ਜਿਨ ਕੇ ਬਲ ਤੇ, ਜਿਸ ਦੇ ਬਲ ਜਿਸ ਦੀ ਤਾਕਤ ਤੋਂ ਸਵਰਗ ਦਾ ਰਾਜਾ ਇੰਦਰ ਵੀ ਡਰਦਾ ਸੀ। ਰਾਵਣ ਦਾ ਪੁੱਤਰ ਮੇਘਨਾਥ, ਜਿਸ ਨੂੰ ਇੰਦਰਜੀਤ ਵੀ ਕਿਹਾ ਹੈ। ਸੁਰ ਰਾਜ ਡਰੇ ਜਿਨ ਕੇ ਬਲ ਤੇ, ਯਮਰਾਜ ਜਿੱਤੇ ਜਿਹੇ ਨੇ ਜਗ ਮਾਹੀ। ਸਰ ਸੰਗ ਜਿਸਨੇ ਕਾਲ ਨੂੰ ਵੀ ਆਪਣੇ ਪਾਵੇ ਨਾਲ ਬੰਨ ਛੱਡਿਆ ਸੀ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ, ਦੇਵਤਿਆਂ ਨੂੰ ਕੈਦੀ ਬਣਾ ਰੱਖਿਆ ਸੀ, ਇਹੋ ਜਿਹੇ ਰਾਵਣ ਜੈਸੇ ਵੀ ਸੰਸਾਰ ਤੇ ਨਹੀਂ ਰਹੇ। ਮਨ ਤੇ ਜਗ ਭੀਤਰ ਨਾਹੇ ਰਹੇ, ਅਬ ਔਰ ਰਹੇ ਕਹੋ ਕੋ ਜਗ ਮਾਹੀ। ਫਿਰ ਸੰਸਾਰ ਤੇ ਰਹਿਣਾ ਕਿਸਨੇ ਹੈ? ਸਰ ਸੰਗ ਦਰਅਸਲ ਰਹਿਣ ਵਾਲੀ ਥਾਂ ਹੀ ਨਹੀਂ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਹੈ ਤੀਰ। ਜੀ ਰਹਿਣ ਨਾ ਪਾਵੇ ਜੀ ਸੁਰ ਨਾਰ ਦੇਵਾ, ਸੁਰ ਨਾਰ ਦੇਵਾ, ਰਹਿਣ ਨਾ ਪਾਵੇ ਜੀ ਸੁਰ ਨਾਰ ਦੇਵਾ, ਸੁਰ ਨਾਰ ਦੇਵਾ, ਸੁਰ ਨਾਰ ਦੇਵਾ।
ਸ਼ਰਨ ਨਾ ਪਾਵੇ ਨੀ ਸੁਰ ਨਰ ਦੇਵਾ ਰਹਿਣ ਨਾ ਪਾਵੇ ਨੀ ਸੁਰ ਨਰ ਦੇਵਾ ਸ਼ਿਵ ਪਏ ਏਕ ਗਏ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਵੇਦ ਆਓ ਪੁਰਾਣ ਕੇ ਸਿਮਰਤ ਸਮੂਹਨ ਕਹਿ ਹੋਏ ਹੋਏ ਬਿਤੇ ਹੈ ਮੋਹਨ ਦੀ ਮਦਾਰ ਕੇ ਅਸਲੀ ਕੁਮਾਰ ਕੇ ਉਤਾਰ ਕੇ ਤੇ ਪਾਲ ਵਸ ਪਏ ਹੈ ਪੀਰ ਆਓ ਪੈਗੰਬਰ ਕੇ ਤੇ ਜਨੇ ਨਾ ਭਾਰਤ ਹੋਏ ਤੇ ਮੂਮ ਹੀ ਤੇ ਹੋਏ ਪੈਰ ਮੂਮ ਹੀ ਮਲੇ ਹੈ
ਸਰ ਸੰਗਤ ਜਦੋਂ ਸੰਸਾਰ ਰਹਿਣ ਵਾਲੀ ਥਾਂ ਹੀ ਨਹੀਂ ਫਿਰ ਜੀਵ ਕਿਉਂ ਆਸ ਰੱਖਦਾ ਕੜੀ ਮੌਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਵ ਲਿਖਿਆ ਤਾਂ ਗੁਰੂ ਕਾ ਸ਼ਬਦ ਕਮਾਹੇ ਸਤਿਗੁਰੂ ਜੀ ਤੇ ਫੁਰਮਾਨ ਕਰ ਰਹੇ ਨੇ ਹਰੀ ਨਹੀਂ ਨਹਿ ਡੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਬਹੁਤਿਆ ਲਾਵੇ ਕਰਤੇ ਯਾਰ ਜਾ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਣਿਆ ਖੇਤਾਰ ਇਹ ਸੰਸਾਰ ਪਰਮੇਸ਼ਰ ਦੀ ਖੇਤੀ ਹੈ ਜ਼ਿਮੀਦਾਰ ਨੇ ਆਪਣਾ ਖੇਤ ਬੀਜਿਆ ਹੋਵੇ ਭਾਵੇਂ ਕੱਚੀ ਫਸਲ ਵੱਢ ਲਵੇ ਭਾਵੇਂ ਜਦੋਂ ਡੱਡਿਆਂ ਤੇ ਆਉਂਦੀਆਂ ਜਦੋਂ ਦਾਣੇ ਪੈਣ ਲੱਗਦੇ ਨੇ ਉਦੋਂ ਵੱਢ ਲਵੇ ਪੱਕੀ ਨੂੰ ਤੇ ਹਰ ਕੋਈ ਵੱਢਦਾ ਹੈ ਉਹ ਸਾਰ ਸੰਗਤ ਬਚਪਨ ਤੇ ਮਨ ਨੂੰ ਹੈ ਪਰਮੇਸ਼ਰ ਦੀ ਕੱਚੀ ਖੇਤੀ ਡੱਡਿਆਂ ਤੇ ਆਈ ਕੀ ਭਰ ਜਵਾਨੀ ਫਿਰ ਬੁਢੇਪਾ ਹੈ ਪੱਕੀ ਖੇਤੀ ਹੈ ਜਦੋਂ ਵਕਤ ਆ ਗਿਆ ਫਿਰ ਤੇ ਮੌਤ ਨੇ ਲਿਹਾਜ਼ ਨਹੀਂ ਕਰਨੀ ਨਹਿ ਬਾਰਕ ਨਹਿ ਜੋਬ ਨਹਿ ਵਿਰਦੀ ਕਿਛ ਬੰਦ ਉਹ ਬੇਰਾ ਨਹਿ ਬੂਝੀ ਹੈ ਜਬ ਆਏ ਪ੍ਰੈ ਜਮ ਫੰਦ ਉਹ ਸਾਰ ਸੰਗਤ ਇਨਸਾਨ ਦਾ ਜਿਉਣ ਦੀ ਲਾਲਸਾ ਮਨ ਵਿਚ ਰੱਖ ਕੇ ਬੜੇ ਪਾਪੜ ਵੇਲਦਾ ਹੈ ਬੜੇ ਯਤਨ ਕਰਦਾ ਹੈ ਮਰਨ ਵਾਸਤੇ ਕੋਈ ਤਿਆਰੀ ਨਹੀਂ ਕਰਦਾ ਜੇ ਜ਼ਿੰਦਗੀ ਦੀ ਆਸ ਕੋਈ ਨਹੀਂ ਉਹਦੇ ਵਾਸਤੇ ਸਾਰੇ ਯਤਨ ਕਰਦਾ ਜਿਹੜੀ ਮੌਤ ਹਰਗਿਜ਼ ਆਉਣੀ ਹੈ ਉਹਦੇ ਵਾਸਤੇ ਕੋਈ ਤਿਆਰੀ ਨਹੀਂ ਕਰਦਾ ਇੱਕ ਐਸਾ ਇਮਤਿਹਾਨ ਹੈ ਮੌਤ ਜਿਹੜਾ ਸਭ ਦੇ ਉੱਪਰ ਹੀ ਪੈਣਾ ਹੈ ਸਰ ਸੰਗ ਜਿਨ੍ਹਾਂ ਨੇ ਤੇ ਆਪਣੇ ਆਪ ਨੂੰ ਇਸ ਇਮਤਿਹਾਨ ਵਾਸਤੇ ਤਿਆਰ ਕੀਤਾ ਹੈ ਉਹ ਮੌਤ ਦਾ ਨਾਂ ਸੁਣ ਕੇ ਨਹੀਂ ਡਰਦੇ ਉਹਨਾਂ ਨੂੰ ਮੌਤ ਦਾ ਭੈ ਨਹੀਂ ਜਿਸ ਤਰ੍ਹਾਂ ਪ੍ਰੀਖਿਆ ਦੇ ਦਿਨ ਹੁੰਦੇ ਨੇ ਜਿਨ੍ਹਾਂ ਬੱਚਿਆਂ ਨੇ ਤਿਆਰੀ ਕੀਤੀ ਹੁੰਦੀ ਹੈ ਉਹਨਾਂ ਨੂੰ ਤੇ ਇਮਤਿਹਾਨਾਂ ਦੇ ਦਿਨਾਂ ਵਿੱਚ ਚਾਹ ਚੜ ਜਾਂਦਾ ਵੀ ਇਹ ਇਮਤਿਹਾਨ ਪਾਸ ਕਰਕੇ ਫਿਰ ਅਗਲੀ ਕਲਾਸ ਵਿੱਚ ਜਾਵਾਂਗੇ ਔਰ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਹੁੰਦੀ ਸਾਰਾ ਸਾਲ ਲਾਪਰਵਾਹੀ ਵਿੱਚ ਸਿਨੇਮੇ ਥੀਏਟਰ ਨਾਚ ਮੁਜ਼ਰੇ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਬਰਬਾਦ ਕੀਤਾ ਹੁੰਦਾ ਉਹਨਾਂ ਨੂੰ ਇਮਤਿਹਾਨਾਂ ਦੇ ਦਿਨਾਂ ਵਿੱਚ ਜਾ ਕੇ ਬੁਖਾਰ ਚੜ ਜਾਂਦਾ ਉਹ ਨਾ ਸੁਣ ਕੇ ਡਰਦੇ ਨੇ ਇਮਤਿਹਾਨਾਂ ਦਾ ਜਿਨ੍ਹਾਂ ਨੇ ਤੇ ਮੌਤ ਦੀ ਤਿਆਰੀ ਕੀਤੀ ਹੈ ਸਤ ਸੰਤੋਖ ਦਇਆ ਧੀਰਜ ਖਿਮਾ ਵਿਵੇਕ ਵਿਚਾਰ ਇਹ ਤਿਆਰ ਸ਼ੁਭ ਗੁਣ ਧਾਰਨ ਕੀਤੇ ਨੇ ਉਹ ਸਾਰ ਸੰਗਤ ਉਹ ਤੇ ਮੌਤ ਨੂੰ ਚਾਹ ਨਾਲ ਉਡੀਕਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਜਿਨ੍ਹਾਂ ਨੇ ਨਿੰਦਨੀਆਂ ਕਰਮਾਂ ਵਿੱਚ ਖਚਿਤ ਹੋ ਕੇ ਇਹ ਮਨੁੱਖਾ ਜਨਮ ਬਰਬਾਦ ਕੀਤਾ, ਉਹ ਮੌਤ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਨੇ। ਹੁਣ ਸਾਧ ਸੰਗਤ ਮੌਤ ਆਉਣੀ ਸਾਰਿਆਂ ਨੂੰ ਹੀ ਹੈ, ਪਰ ਸਤਰਜ ਗੱਲ ਇਹ ਹੈ ਵੀ ਇਹ ਗੱਲ ਸੁਣਦੇ ਜਾਣਦੇ ਬੁੱਝਦੇ ਫਿਰ ਵੀ ਜੀ ਵੱਖਾਂ ਮੀਟੀ ਬੈਠੇ ਨੇ ਇਸ ਹਕੀਕਤ ਵੱਲੋਂ। ਇਸ ਦਾ ਸਬੱਬ, ਇਸ ਦਾ ਕਾਰਨ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੱਸ ਰਹੇ ਨੇ, ਉੱਥੇ ਲੈ ਜਾਓ ਆਪਣਾ ਖਿਆਲ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਣਾ। ਜੀ ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ, ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ।
ਪਾਵੇ ਬਹੁ ਨਾਨਕ ਦੇ ਭਜਨ ਤੇ ਨਿਰਭੈ ਪਦ ਪਾ। ਆਵੇ ਜਿਤਨਾ ਹੈ ਤੋ ਚੇਤ ਲੈ ਨਿਤ ਦਿਨ ਮੈਂ ਪ੍ਰਾਣੀ ਜਿਤਨਾ ਹੈ ਤੋ ਚੇਤ ਲੈ ਨਿਤ ਦਿਨ ਮੈਂ ਪ੍ਰਾਣੀ
ਸਰ ਸੰਗਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲਿਆਂ ਨੂੰ ਕਹਿਣਗੇ ਮੂਲਿਆ ਸਿਰਫ ਲਿਖਣ ਦੇ ਨਾਲ ਹੀ ਗੱਲ ਨਹੀਂ ਬਣਦੀ, ਇਸ ਹਕੀਕਤ ਨੂੰ ਸਹੀ ਮਾਇਨਿਆਂ ਵਿੱਚ ਸਮਝਣਾ ਪੈਂਦਾ। ਮਹਾਰਾਜ ਆਪ ਦੀ ਕਿਰਪਾ ਹੋਵੇਗੀ ਤਾਂ ਹੀ ਇਸ ਹਕੀਕਤ ਨੂੰ ਸਹੀ ਮਾਇਨਿਆਂ ਵਿੱਚ ਸਮਝਿਆ ਜਾ ਸਕੇਗਾ। ਗੁਰੂ ਬਾਬਾ ਜੀ ਕਹਿਣਗੇ ਵੀ ਇਹਦੇ ਵਾਸਤੇ ਸਾਧਨਾ ਦੀ ਲੋੜ ਹੈ। ਖੈਰ ਮੂਲੇ ਨੇ ਮਨ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਦਾ ਐਸਾ ਅਸਰ ਪਿਆ, ਆਪਣਾ ਘਰ ਬਾਰ ਛੱਡ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਹੀ ਰਲ ਗਿਆ। ਕਾਫੀ ਸਮਾਂ ਰਿਹਾ, ਸਮਾਂ ਗੁਜ਼ਰਦਾ ਚੱਲਿਆ ਗਿਆ। ਸਰ ਸੰਗ ਜਿਹੋ ਜਿਹਾ ਵੈਰਾਗ ਪਹਿਲਾਂ ਸੀ ਘਰ ਬਾਰ ਤਿਆਗਣ ਵੇਲੇ, ਉਹੋ ਜਿਹਾ ਵੈਰਾਗ ਨਾ ਰਿਹਾ। ਫਕੀਰੀ ਫਕੀਰੀ ਵਿੱਚ ਭੇਦ ਹੈ, ਇੱਕ ਫਕੀਰੀ ਤੇ ਲੇਖ ਦੀ ਮੰਨੀ ਗਈ ਹੈ, ਦੂਸਰੀ ਭੇਖ ਦੀ, ਔਰ ਤੀਸਰੀ ਫਕੀਰੀ ਪਿੱਛਾ ਮੁੰਡ ਮੁੰਡ ਦੇਖਦੀ ਮੰਨੀ ਗਈ ਹੈ। ਲੇਖ ਦੀ ਫਕੀਰੀ ਕਿਹੜੀ ਹੈ? ਜਿਹੜੀ ਧੁਰ ਦਰਗਾਹੋਂ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਪ੍ਰਾਪਤ ਹੋਈ ਹੋਵੇ। ਸਾਰ ਸੰਗਤ ਉਹਨਾਂ ਦਾ ਚਿੱਤ ਤੇ ਹਰ ਵਕਤ ਲਾ ਕੇ ਜਨਮ ਤੋਂ ਅੰਤਮ ਸਵਾਸਾਂ ਤੱਕ ਸੰਸਾਰ ਵੱਲੋਂ, ਸੰਸਾਰ ਦੇ ਸੁੱਖਾਂ ਵੱਲੋਂ ਉਪਰਾਮ ਹੀ ਰਹਿੰਦਾ ਹੈ। ਕਬੀਰ ਜੈਸੀ ਉਪਜੀ ਪੇੜ ਤੇ ਜਾ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬਪੁਰਾ ਪੂਜਾ ਨਾ ਰਤਨ ਕਰੋੜ। ਸਰ ਸੰਗਤ ਪਰਮ ਪੂਜਿਆ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਦੋਂ ਉਨ੍ਹਾਂ ਨੇ ਆਪਣੀ ਮੌਜ ਦੇ ਅਨੁਸਾਰ ਆਪਣੇ ਨਿਜ ਧਾਮ ਨੂੰ ਜਾਣਾ ਸੀ, ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਦੀ ਗੱਲ ਹੈ, ਸੱਚਖੰਡ ਜਾਣ ਤੋਂ ਪਹਿਲੀ ਰਾਤ, ਕਿਉਂਕਿ 26 ਅਗਸਤ ਦੇ ਅੰਮ੍ਰਿਤ ਵੇਲੇ ਉਨ੍ਹਾਂ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਔਰ ਇਹ 25 ਅਗਸਤ ਰਾਤ ਦੀ ਗੱਲ ਹੈ। ਉਦੋਂ ਸੰਤ ਜੀ ਮਹਾਰਾਜ ਨੇ ਆਪਣੇ ਬਾਕੀ ਦੇ ਸੇਵਾਦਾਰਾਂ ਨੂੰ ਮੁਖਾਤਬ ਕਰਕੇ ਗੱਲ ਕਹੀ, ਭਗਤ ਕਬੀਰ ਜੀ ਦਾ ਸ਼ਲੋਕ ਪੜਿਆ ਜਿਹਦਾ ਭਾਵ ਅਰਥ ਇਹੋ ਹੀ ਸੀ ਕਿ ਜਿਹੋ ਜੀ ਸਾਡੀ ਚਿੱਤ ਵਿਰਤੀ ਘਰ ਬਾਰ ਤਿਆਗਣ ਵੇਲੇ ਸੀ, ਜਦੋਂ ਅਸੀਂ ਰੇਰੂ ਸਾਹਿਬ ਸੰਤ ਬਾਬਾ ਤਰਨ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਗਏ, ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਅੰਤ ਪਰਯੰਤ ਚਿੱਤ ਵਿਰਤੀ ਉਸੇ ਤਰ੍ਹਾਂ ਸੰਸਾਰ ਵੱਲੋਂ, ਸੰਸਾਰ ਦੇ ਸੁੱਖਾਂ ਭੋਗਾਂ ਵੱਲੋਂ ਉਪਰਾਮ ਰਹੀ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਉਹ ਜਿਉਂਦੇ ਜੀਵੀ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਵਕਤੇ ਅਖੀਰ ਤੱਕ ਉਨ੍ਹਾਂ ਦੀ ਚਿੱਤ ਵਿਰਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ। ਜਦੋਂ ਚਿੱਤ ਵਿਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੀ ਹੈ, ਫਿਰ ਮਾਇਆ ਨਾਲੋਂ ਅਲੈਦਾ ਜਾਂ ਟੁੱਟੀ ਰਹੇਗੀ। ਮਾਇਆ ਨਾਲ ਕੋਈ ਅਟੈਚਮੈਂਟ ਨਹੀਂ ਹੋਵੇਗੀ, ਕੁਦਰਤੀ ਗੱਲ ਹੈ। ਜਾਂ ਤੇ ਅਟੈਚਮੈਂਟ ਹੋਵੇਗੀ ਪਰਮੇਸ਼ਰ ਦੇ ਨਾਮ ਨਾਲ, ਜਾਂ ਹੋਵੇਗੀ ਮਾਇਆ ਨਾਲ। ਜੇ ਨਾਮ ਦੇ ਨਾਲ ਹੈ ਫਿਰ ਮਾਇਆ ਨਾਲ ਨਹੀਂ, ਜੇ ਮਾਇਆ ਨਾਲ ਹੈ ਫਿਰ ਨਾਮ ਨਾਲ ਨਹੀਂ। ਉਹ ਸਾਰ ਸੰਗਤ ਉਹਨਾਂ ਦੀ ਅਟੈਚਮੈਂਟ, ਉਹਨਾਂ ਦਾ ਪਿਆਰ, ਉਹਨਾਂ ਦੀ ਮੁਹੱਬਤ ਅੰਤ ਪਰਯੰਤ ਪਰਮੇਸ਼ਰ ਦੇ ਨਾਮ ਨਾਲ ਹੀ ਰਹਿੰਦੀ ਹੈ। ਉਹ ਜਿਹੜਾ ਮੁੱਖ ਲੈ ਕੇ ਜਾਂਦੇ ਨੇ ਪ੍ਰਲੋਕ ਨੂੰ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਦਲੇ ਕੇਤੀ ਛੁੱਟੀ ਨਾਲ। ਉਹ ਸਾਰ ਸੰਗਤ ਤੇ ਕੋਈ ਵੇਸਵਾ ਜਿਸਨੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰਫ ਖਾਣ ਪੀਣ ਹੱਸਣ ਸੌਣ ਨੂੰ ਜਾਂ ਦੁਨੀਆਂ ਦੇ ਸੁੱਖ ਭੋਗਣ ਨੂੰ ਹੀ ਸਮਝ ਲਿਆ ਹੈ, ਬਸ ਇਸਦਾ ਖਿਆਲ ਹੈ ਵੀ ਇੱਥੇ ਹੀ ਖਾਓ ਪੀਓ ਐਸ਼ ਕਰੋ, ਕੋਈ ਪਰਮਾਰਥ ਵਾਲੇ ਪਾਸੇ ਦੀ ਸੋਝ ਹੀ ਨਹੀਂ। ਬਚਪਨ ਤੋਂ ਉਸਨੂੰ ਇਹੋ ਜਿਹੀ ਸੁਸਾਇਟੀ ਮਿਲੀ, ਇਹੋ ਜਿਹੇ ਖਿਆਲਾਤ, ਇਹੋ ਜਿਹੇ ਥਾਂ ਵਾਸਾ, ਨਾ ਕਿਸੇ ਸਤਪੁਰਸ਼ ਦੀ ਸੰਗਤ ਹੋਈ, ਨਾ ਇਸ ਨੂੰ ਪਰਮਾਰਥ ਵਾਲੇ ਪਾਸੇ ਦੀ ਸੋਝੀ ਪਈ। ਉਸਦੇ ਬੂਹੇ ਅੱਗਿਓਂ ਇਹ ਕੋਈ ਮਹਾਂਪੁਰਖ ਰੋਜ਼ ਲੰਘਦੇ ਨੇ, ਕਿਉਂਕਿ ਬਾਹਰ ਉਹਨਾਂ ਨੇ ਕੋਈ ਕੁਟੀਆ ਪਾਈ ਹੈ, ਸ਼ਹਿਰ ਵਿੱਚ ਗਜਾ ਕਰਨ ਵਾਸਤੇ ਜਾਂਦੇ ਨੇ ਅੱਠੀ ਪਹਿਰੀ, ਉਸੇ ਵੇਸਵਾ ਦੇ ਬੂਹੇ ਅੱਗਿਓਂ ਉਹਨਾਂ ਨੂੰ ਲੰਘਣਾ ਪੈਂਦਾ। ਉਹ ਸਾਰਥਕ ਦੇ ਮਨ ਚੱਲੀ ਰੋਜ਼ ਉਹਨਾਂ ਮਹਾਂਪੁਰਖਾਂ ਨੇ ਕੋਈ ਸਵਾਲ ਕਰਦੀ ਹੈ, ਬਾਬਾ ਜੀ ਤੁਹਾਡਾ ਦਾੜਾ ਚੰਗਾ ਜਾਂ ਮੇਰੇ ਕੁੱਤੇ ਦੀ ਪੂਛ? ਉਹ ਮਹਾਂਪੁਰਖ ਚੁੱਪ ਕਰ ਜਾਂਦੇ ਨੇ। ਖੋਦ ਖਾਰ ਧਰਤੀ ਸਹੇ, ਕਾਟ ਕੂਟ ਬਨ ਰਾਏ, ਬੋਲ ਕਬੋਲ ਸਾਧੂ ਸਹੇ, ਔਰ ਪੇ ਸਹਿਆ ਨਾ ਜਾਏ। ਇਹ ਸਾਧੂਆਂ ਦੇ ਹਿਰਦੇ ਦਾ ਧੀਰਜ, ਉਹਨਾਂ ਦੇ ਮਨ ਦੀ ਸਹਿਨਸ਼ੀਲਤਾ ਹੁੰਦੀ ਹੈ, ਦੁਨੀਆਂ ਦੇ ਬੋਲ ਕਬੋਲ ਸਹਾਰ ਲੈਂਦੇ ਨੇ, ਕੋਈ ਉੱਤਰ ਨਹੀਂ ਦਿੰਦੇ ਉਸ ਵੇਸਵਾ ਦੇ ਸਵਾਲ ਦਾ। ਖੈਰ ਸਮਾਂ ਗੁਜ਼ਰਦਾ ਚਲਿਆ ਗਿਆ, ਇਹ ਮਹਾਂਪੁਰਖ ਉਥੋਂ ਲੰਘਣੋਂ ਨਹੀਂ ਹਟੇ। ਉਹ ਸਾਰ ਸੰਗਤ ਸੁਵੇਸਵਾ ਨੇ ਰੋਜ਼ਾਨਾ ਹੀ ਉਹਨਾਂ ਨੂੰ ਇਹ ਸਵਾਲ ਕਰਨਾ ਨਹੀਂ ਛੱਡਿਆ। ਖੈਰ ਉਹ ਮਹਾਂਪੁਰਖਾਂ ਦਾ ਵਕਤ ਇਹ ਅਖੀਰ ਆ ਗਿਆ। ਅੱਜ ਬੁਲਾ ਲਿਆ ਉਹ ਸੁਵੇਸਵਾ ਨੂੰ, ਅੱਜ ਬੁਲਾ ਕੇ ਕਹਿਣ ਲੱਗੇ, ਬੀਬਾ ਕਰ ਉਹ ਸਵਾਲ ਜਿਹੜਾ ਅੱਗੇ ਰੋਜ਼ ਕਰਦੀ ਸੀ। ਉਹ ਵੀ ਘਬਰਾ ਗਈ ਵੀ ਅੱਗੇ ਤੇ ਮਹਾਂਪੁਰਖਾਂ ਨੇ ਕਦੀ ਕੋਈ ਵਚਨ ਨਹੀਂ ਕੀਤਾ, ਕਦੀ ਮੇਰੇ ਸਵਾਲ ਦਾ ਉੱਤਰ ਵੀ ਨਹੀਂ ਦਿੱਤਾ, ਅੱਜ ਆਪ ਕਹਿ ਰਹੇ ਨੇ ਵੀ ਆਪਣਾ ਸਵਾਲ ਕਰ। ਇਹਦੇ ਅੰਦਰ ਦੇ ਪਾਪ ਕੰਬੇ, ਚਰਨ ਤੇ ਢਹਿ ਪਈ, ਮਹਾਰਾਜ ਮੈਥੋਂ ਤੇ ਬੜੀ ਭਾਰੀ ਅਵਗਿਆ ਹੋ ਗਈ। ਮਹਾਂਪੁਰਖ ਕਹਿਣ ਲੱਗੇ ਵੀ ਅਵਗਿਆ ਵਾਲੇ ਕੋਈ ਗੱਲ ਨਹੀਂ, ਅਸੀਂ ਤੇ ਤੇਰਾ ਸ਼ੁਕਰ ਕਰਦੇ ਹਾਂ, ਤੂੰ ਸਾਨੂੰ ਰੋਜ਼ ਸੁਚੇਤ ਸਾਵਧਾਨ ਕਰਦੀ ਰਹੀ, ਤੂੰ ਰੋਜ਼ ਪੁੱਛਦੀ ਸੈ ਵੀ ਬਾਬਾ ਜੀ ਤੁਹਾਡਾ ਦਾੜਾ ਚੰਗਾ ਜਾਂ ਮੇਰੇ ਕੁੱਤੇ ਦੀ ਪੂਛ। ਅੱਜ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡਾ ਦਾੜਾ ਚੰਗਾ ਹੈ। ਇਹ ਵੇਸਵਾ ਨੇ ਹੈਰਾਨ ਹੋ ਕੇ ਬੇਨਤੀ ਕੀਤੀ, ਮਹਾਰਾਜ ਦਾੜਾ ਤਾਂ ਤੁਹਾਡਾ ਅੱਜ ਨਹੀਂ, ਜਿਸ ਦਿਨ ਦੀ ਮੈਂ ਸਵਾਲ ਕਰਦੀ ਹਾਂ ਉਸੇ ਦਿਨ ਦਾ ਚੰਗਾ ਹੈ, ਪਰ ਤੁਸੀਂ ਅੱਗੇ ਕਦੇ ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ, ਸਿਰਫ ਅੱਜ ਕਿਉਂ ਕਹਿ ਰਹੇ ਹੋ? ਉਹ ਮਹਾਂਪੁਰਖ ਕਹਿਣ ਲੱਗੇ ਵੀ ਅਜੇ ਤੱਕ ਤੇ ਬੇੜੀ ਸਮੁੰਦਰ ਵਿੱਚ ਸੀ, ਹੁਣ ਪਾਰਲੇ ਕਿਨਾਰੇ ਪਹੁੰਚ ਗਈ ਹੈ। ਅੱਜ ਇਹ ਗੱਲ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਆਪਣੀ ਚਿਤਵਿਰਤੀ ਨੂੰ ਸੰਸਾਰ ਵੱਲੋਂ, ਸੰਸਾਰ ਦੇ ਸੁੱਖਾਂ ਵੱਲੋਂ ਉਪਰਾਮ ਰੱਖਿਆ ਹੈ। ਸੱਚਮੁੱਚ ਹੀ ਦਾੜਾ ਸਾਡਾ ਪਹਿਲੇ ਦਿਨ ਤੋਂ ਹੀ ਚੰਗਾ ਸੀ, ਪਰ ਅਸੀਂ ਆਪਣੇ ਮਨ ਵਿਚ ਰੰਜਕ ਮਾਤਰ ਵੀ ਕਦੀ ਹੰਕਾਰ ਨਹੀਂ ਲਿਆਂਦਾ, ਵੀਰ ਗਰਭ ਨਾ ਕੀਜੀਐ, ਰੰਗ ਨਾ ਹੱਸਿਆ ਕੋਏ, ਅਜੇ ਸੋ ਨਾਓ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਅੱਜ ਵਾਹਿਗੁਰੂ ਦੀ ਬਖਸ਼ਿਸ਼ ਦਾ ਸਦਕਾ ਇਹ ਬੇੜੀ ਪਾਰ ਲੱਗ ਗਈ ਹੈ, ਅੱਜ ਸਾਡੀ ਆਪਣੇ ਨਿੱਜ ਧਾਮ ਨੂੰ ਜਾਣ ਵਾਸਤੇ ਤਿਆਰੀ ਹੈ, ਅਸੀਂ ਤੇਰਾ ਸ਼ੁਕਰ ਕਰਨ ਵਾਸਤੇ ਤੈਨੂੰ ਆਪਣੇ ਪਾਸ ਬੁਲਾਇਆ, ਤੇਰੇ ਸਵਾਲ ਦਾ ਉੱਤਰ ਦਿੱਤਾ, ਤੂੰ ਸਾਨੂੰ ਰੋਜ਼ ਇਹ ਗੱਲ ਪੁੱਛ ਕੇ ਸੁਚੇਤ ਕਰਦੀ ਰਹੀ ਵੀ ਕਿਤੇ ਦਾੜਾ ਕੁੱਤੇ ਦੀ ਪੂਛ ਤੋਂ ਬੁਰਾ ਨਾ ਹੋ ਜਾਵੇ। ਤਾਂ ਤੇ ਸਾਰ ਸੰਗਤ ਉਹ ਤੇ ਅੰਤ ਪਰਯੰਤ ਨਿਭਾ ਦਿੰਦੇ ਨੇ, ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਜੀਤ। ਉਹ ਤੇ ਭਗਤ ਕਬੀਰ ਜੀ ਦਾ ਕਥਨ ਸਫਲਾ ਬਣਾ ਦਿੰਦੇ ਨੇ, ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੁੱਜੈ ਨਾ ਰਤਨ ਕਰੋੜ। ਸਾਰ ਸੰਗਤ ਐਸੀਆਂ ਹਸਤੀਆਂ ਸੰਸਾਰ ਤੇ ਭਾਵੇਂ ਬਹੁਤੀਆਂ ਨਹੀਂ, ਹੁੰਦੀਆਂ ਤੇ ਨੇ ਥੋੜੀਆਂ ਹੀ, ਪਰ ਸਾਰ ਸੰਗਤ ਦੇਖਿਆ ਜਾਵੇ ਉਹਨਾਂ ਦੇ ਆਸਰੇ ਹੀ ਇਹ ਸੰਸਾਰ ਖੜਾ ਹੈ। ਪਰਮ ਪੂਜਿਆ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿਚ ਆਪਾਂ ਬੈਠੇ ਹਾਂ, ਭਾਵੇਂ ਉਹਨਾਂ ਨੇ ਜ਼ਿੰਦਗੀ ਕੋਈ ਬਹੁਤੀ ਲੰਮੀ ਜਾਂ ਜ਼ਿੰਦਗੀ ਦੇ ਬਹੁਤੇ ਸਾਲ ਇਸ ਸੰਸਾਰ ਤੇ ਰਹਿ ਕੇ ਉਹ ਸੰਗਤਾਂ ਵਿਚ ਨਹੀਂ ਵਿਚਰੇ, ਪਰ ਜਿਤਨਾ ਸਮਾਂ ਵੀ ਉਹਨਾਂ ਨੇ ਸੰਸਾਰ ਤੇ ਬਤੀਤ ਕੀਤਾ, ਇਤਨੀਆਂ ਗੁਰੂਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ, ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਕਿਤਨੀਆਂ ਗੁਰੂਹਾਂ ਸਰਸ਼ਾਰ ਕੀਤੀਆਂ, ਉਹ ਸਾਰ ਸੰਗਤ ਇਸਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੱਜ ਕੱਲ੍ਹ ਤੇ ਸਾਧਨ ਬਹੁਤ ਨੇ, ਉਦੋਂ ਸਾਧਨ ਵੀ ਇਤਨੇ ਨਹੀਂ ਸਨ ਹੁੰਦੇ, ਉਹ ਮਹਾਂਪੁਰਖ ਜਿੱਥੇ ਵੀ ਸਿੱਧੀਆਂ ਧਾਰਨਾ ਵਿਚ ਕੀਰਤਨ ਕਰਦੇ, ਸੰਗਤਾਂ ਵੀਰਾਂ ਕੱਟ ਕੇ ਆਇਆ ਕਰਦੀਆਂ। ਹਾਲਾਂਕਿ ਉਸ ਸਮੇਂ ਉਹਨਾਂ ਦੇ ਸਮਕਾਲੀ ਹੋਰ ਕਿਤਨੇ ਮਹਾਂਪੁਰਖ ਸਨ ਜਿਨ੍ਹਾਂ ਨੂੰ ਸਿੱਖ ਜਗਤ ਵਿਚ ਬੜੀ ਪ੍ਰਸਿੱਧੀ ਹਾਸਲ ਸੀ, ਸੰਤ ਬਾਬਾ ਤਰਸਿੰਘ ਜੀ ਮਹਾਰਾਜ, ਮਸਤਵਾਣੇ ਵਾਲੇ, संत बाबा सुंदर सिंह जी भिंडरां वाले सार संगत ए महापुरख बाबा मगर सिंह जी रामगढ़ वाले उन्होंने समकाली महापुरख होए ने जिन्हां ने अपनी आयु बहुत छोटी होने के बावजूद भी उन्होंने महापुरखों के समान सिख जगत च प्रसिद्धि हासिल की। आओ खैर सार संगत ध्यान दियो संसार ते रहना ते किसी ने है नहीं पर जिन्होंने ते इस हकीकत नूं समझ लिया है कि दुनिया है फना फिल्ला ये सदा रहने की थां नहीं वो ते अपनी चितवृत्ति नूं संसार वलों संसार दे सुखां वलों उपराम रख के जोड़ के रखते ने अकाल पुरख वाहगुरु के चरणा नाल और जिन्होंने इस हकीकत नूं नहीं जाणिया वो अपनी चितवृत्ति नूं जोड़ के रखते ने माया दे नाल। हुण जितनी देर तक संसार दे सुखां वलों चितवृत्ति नूं उपराम नहीं किया जाता मन तो माया नहीं लहिंदी और जितनी देर मन तो माया नहीं लहिंदी ना मैं जोग ध्यान च लाया बिन बैराग ना छूट समाया। बैराग कईआं नूं तो थोड़ी देर वास्ते ही हुंदा है जब किसी कारण करके बैराग होया वो कारण दूर हो गया मन तो बैराग लै गया फिर मन उस तरह संसार दे सुखां च खचत हो गया एक ऐसी फकीरी है तो सार संगत एक ते भेख दी फकीरी है सिर्फ लोग दिखावे वास्ते ही लोग भेख दिखायो जगत को लोगन को वस कीन अंतकाल काते कट्यो बास नरक मोहनी उ आप भी जाके दोस्तों की अग्ग सड़ते ने जेडे उन्होंने पिछे लगन वाले उन्हों का उधार कम हो सकता है। अपना विचार कर रहे एक फकीरी लेख दी लेख की फकीरी तो ऐसे महापुरुखों की जिन्हों की बाबत आप विचार कर चुके हैं भेख की फकीरी अज बहुत देखी जा सकती है। मेरा भेख ही भेख रह गया एक पिछा मुड़ मुड़ देख दी बस थोड़ी देर वास्ते किसी कारण तो वैराग हो गया वो तो कारण दूर हो गया फिर वैराग पहला जिन्ना तीव्र ना रहा। गुरु नानक देव जी महाराज भी जान गए मूलिया ये दरअसल मंगिया सी अजे इसकी शादी नहीं सी हुई कह लगे भी तेरे जेडे संबंधी ने वो इं व्यौंता बना रहे ने भी मूला ते हो गया साध असि उन्होंने माता पिता ने पुछ के देख लीए जे ते उसका वापस आने का इरादा है वाह वाह नहीं जवान लड़कियां ते घर नहीं रखिया जांदियां ते कि होर इंतजाम करिए हुण तू दस तेरा की ख्याल है। कहन लगा महाराज मैं अपना ख्याल की दस सकदा तुसीं जानदे ही हो तुहाथों की भुलिया है। गुरु नानक देव जी महाराज कहन लगे मूले अपनी जबान नाल दस फिर कल नूं ना कहीं कि तुसीं मैनूं पहला नहीं दस्या तुसीं ते सरदार दसे। कहन लगे महाराज मैं इरादा दसण करांगा भी कि आपां ते बैठे हां सियालकोट तों बहुत दूर जितनी देर तक मैं वापस पहुंचा गया सियालकोट उतनी देर तक तो उन्होंने भी फैसला कर लेना है। गुरु नानक देव जी महाराज कहेंगे मूलिया इस गल की चिंता ना कर तेन करतार जल्दी पहुंचा देवेगा बस एक बार तू अपना इरादा दस। कहन लगा महाराज मेरा इरादा तो फिर वापस जाने का ही है। गुरु नानक देव जी महाराज कहेंगे भी ठीक है अपने नेत्र बंद कर सार संगत किथे ते बैठा जी एक होर जंगल बिया बाण दे विच कथे पहुंच गया सियालकोट ए संबंधी भी आए ने आए ते सन किसे होर इरादे दे नाल पर जदों देखिया मूला आ गया बड़ी खुशी होई उसे दिन व्याह दा दिन नियत कर दिता उस सार तंग नियत दिन दी शादी हो गई फिर मूला परच गया अपने परिवार दे विच बाल बच्चे हो गए समा गुजरता चलिया गया। गुरु नानक देव जी महाराज एक बार फिर आए सियालकोट मरदानिया इथे अपना एक मित्र रहिंदा है उसने भी मिल चलीए या भाई मरदाना मूले दे घर जाके आवाज दिती मूलिया तेन गुरु नानक देव जी महाराज याद कर रहे ने। इसदे घर वाली ने आवाज सुन ली सोचिया भी पहला भी सुनिया सी ये चलिया गया सी संतां दे नाल काफी समा मुड़के नहीं आया कि फिर ना चलिया जाए उस सार संगत मूले नूं छुपा दिता कपाथियां वाले कोठड़े दे विच। कहने की स्वामी जी तुसी इत्थे बैठो मैं आप ही जवाब दे दिनी हां ਬਾਹਰ ਆ ਕੇ ਕਹਿਣ ਲੱਗੀ ਬਾਬਾ ਜੀ ਉੱਥੇ ਘਰ ਨਹੀਂ। ਮਰਦਾਨਾ ਵਾਪਸ ਆ ਗਿਆ, ਗੁਰੂ ਬਾਬਾ ਜੀ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਮੂਲਾ ਤੇ ਘਰ ਨਹੀਂ ਮਿਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ ਦੁਬਾਰਾ ਫਿਰ ਜਾ, ਸਾਨੂੰ ਪਤਾ ਲੱਗਿਆ ਉਹ ਘਰ ਹੀ ਹੈ। ਭਾਈ ਮਰਦਾਨਿਆਂ ਨੇ ਦੁਬਾਰਾ ਫਿਰ ਜਾ ਕੇ ਆਵਾਜ਼ ਦਿੱਤੀ, ਮੂਲੇ ਦੇ ਘਰ ਵਾਲੀ ਫਿਰ ਆਈ, ਬਾਬਾ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਘਰ ਨਹੀਂ, ਕਿਤੇ ਵਾਂਢੇ ਗਿਆ। ਭਾਈ ਮਰਦਾਨੇ ਨੇ ਫਿਰ ਆ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ ਤੀਸਰੀ ਵਾਰ ਫਿਰ ਜਾ, ਉਸਨੂੰ ਜਾ ਕੇ ਕਹਿ ਦੇ ਵੀ ਪੀਰਾਂ ਫਕੀਰਾਂ ਤੋਂ ਮੂੰਹ ਨਹੀਂ ਲੁਕੋਈਂਦਾ, ਇਸਦਾ ਨਤੀਜਾ ਬੜਾ ਖਤਰਨਾਕ ਹੋਇਆ ਕਰਦਾ, ਇੱਕ ਵਾਰ ਆ ਕੇ ਸਾਨੂੰ ਮਿਲਤੇ ਦੇਵੇ। ਸਾਰ ਸੰਗਤ ਤੀਸਰੀ ਵਾਰ ਵੀ ਜਦੋਂ ਜਾ ਕੇ ਭਾਈ ਮਰਦਾਨੇ ਨੇ ਆਵਾਜ਼ ਦਿੱਤੀ, ਫਿਰ ਕੁਝ ਤੈਸ਼ ਮਚਾ ਕੇ ਕਹਿਣ ਲੱਗੀ ਬਾਬਾ ਤੈਨੂੰ ਸੁਣਿਆ ਨੀ, ਤੈਨੂੰ ਦੋ ਵਾਰ ਕਿਹਾ ਵੀ ਘਰ ਨਹੀਂ, ਕਿਤੇ ਵਾਂਢੇ ਗਿਆ। ਭਾਈ ਮਰਦਾਨਾ ਕਹਿਣ ਲੱਗਾ ਬੀਬਾ ਸਾਨੂੰ ਪਤਾ ਲੱਗਿਆ ਮੂਲਾ ਘਰ ਹੀ ਹੈ, ਉਸਨੂੰ ਜਾ ਕੇ ਇੱਕ ਵਾਰ ਕਹਿ ਦੇ ਵੀ ਪੀਰਾਂ ਫਕੀਰਾਂ ਤੋਂ ਮੂੰਹ ਨਹੀਂ ਲੁਕੋਈਂਦਾ। ਕਹਿਣ ਲੱਗੀ ਬਾਬਾ ਜਦੋਂ ਘਰ ਹੈ ਨੀ ਕਿੱਥੋਂ ਭੇਜਦੇ ਆ। ਖੈਰ ਭਾਈ ਮਰਦਾਨਾ ਵਾਪਸ ਆ ਗਿਆ, ਜਦੋਂ ਤੀਸਰੀ ਵਾਰ ਵੀ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚੋਂ ਬੇਨਤੀ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਪਰ ਨਹੀਂ ਹੋਵੇਗਾ, ਇਹ ਸੱਤ ਕਹਿੰਦੀ ਹੈ। ਬਸ ਸਾਰ ਸੰਗਤ ਬਚਨ ਕਰਨ ਦੀ ਦੇਰ ਸੀ, ਜਿਸ ਕੋਠੜੇ ਛੁਪਿਆ ਬੈਠਾ ਸੀ ਉਥੇ ਹੀ ਕਾਲੇ ਰੰਗ ਦਾ ਸੱਪ ਨਿਕਲਿਆ, ਮੁੰਡੇ ਨੇ ਪੈਰ ਤੇ ਡੰਗ ਮਾਰਿਆ, ਥਾਂ ਹੀ ਚਿੱਤ ਹੋ ਗਿਆ, ਡਿੱਗਿਆ ਖੜਾਕ ਹੋਇਆ। ਜੇ ਘਰਵਾੜੀ ਨੇ ਜਾ ਕੇ ਦੇਖਿਆ ਮੂਲਾ ਚੁਫਾਲ ਨਵਾਂ ਪਿਆ, ਚੀਕ ਚਿਹਾੜਾ ਪਾ ਦਿੱਤਾ, ਆਂਢੀ ਗੁਆਂਢੀ ਇਕੱਠੇ ਹੋ ਗਏ ਵੀ ਮੂਲਾ ਤੇ ਚੰਗਾ ਭਲਾ ਸੀ, ਇਸਨੂੰ ਹੋ ਕੇ ਗਿਆ ਹੈ। ਕਹਿਣ ਲੱਗੀ ਹੋਣਾ ਸੀ ਕਿ ਹੋਣਾ ਕੀ ਸੀ, ਗੁਰੂ ਤੋਂ ਬੇਮੁਖ ਹੋ ਗਿਆ, ਬੇਮੁਖਤਾਈ ਦੀ ਸਜ਼ਾ ਮਿਲੀ। ਇਹਦੇ ਸੰਬੰਧੀ